ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਸ਼ੁਕਰ ਕਰਨਾ ਹੈ ਕਿ ਇਸ ਨਗਰੀ ਵਿੱਚ ਐਸਾ ਸੁੰਦਰ ਸਮਾਗਮ ਆਪ ਨੇ ਰਚਿਆ ਹੈ ਅਤੇ ਉਹਨਾਂ ਦਾ ਖਾਸ ਕਰ ਜਿਨ੍ਹਾਂ ਦੇ ਦਿਮਾਗ ਦੀ ਇਹ ਸੋਚ ਹੈ ਕਿ ਬੱਚਿਆਂ ਨੂੰ ਇਸ ਸਥਾਨ 'ਤੇ ਹੀ ਸਿੱਖੀ ਨਾਲ ਜੋੜ ਦਿਓ। ਉਂਝ ਸੱਚੀ ਗੱਲ ਇਹ ਹੈ ਕਿ ਜੋ ਇਮਾਰਤ ਬਣਦੀ ਹੈ ਆਮ ਤੌਰ 'ਤੇ ਬਹੁਤੇ ਇਨਸਾਨਾਂ ਦਾ ਉਤਲੀਆਂ ਮੰਜ਼ਿਲਾਂ ਵੱਲ ਖਿਆਲ ਜਾਂਦਾ ਹੈ ਪਰ ਨੀਹਾਂ ਵੱਲ ਕਦੀ ਨਹੀਂ ਗਿਆ। ਅਸੀਂ ਤਾਂ ਇੱਕ ਮੁਹਾਵਰਾ ਘੜਿਆ ਹੋਇਆ ਹੈ ਕਿ ਆਮ ਤੌਰ 'ਤੇ ਸਾਲ ਦੇ ਸਾਲ ਜੋ ਉਤਲੀ ਇਮਾਰਤ ਹੈ ਉਸ ਦੀ ਸਫਾਈ ਤਾਂ ਹੁੰਦੀ ਹੈ ਪਰ ਜੋ ਨੀਹਾਂ ਵਿੱਚ ਰੋੜੇ ਕੰਕਰ ਸੀਮਿੰਟ ਪਿਆ ਹੋਇਆ ਉਸ ਵੱਲ ਕਿਸੇ ਦਾ ਖਿਆਲ ਨਹੀਂ ਹੈ। ਇਹ ਜੋ ਥਾਈ ਇੰਟਰਨੈਸ਼ਨਲ ਸਕੂਲ ਬਣਿਆ ਹੈ ਇਸ ਦੀਆਂ ਨੀਹਾਂ ਜੇ ਮੈਨੂੰ ਮਾਫ ਕਰੋ ਤਾਂ ਸ੍ਰੀ ਗੁਰੂ ਸਿੰਘ ਸਭਾ ਨੇ ਆਪਣੀ ਸਾਰੀ ਕਾਲ ਕਮਾਈ ਇਸ ਸਕੂਲ ਦੀਆਂ ਨੀਹਾਂ ਵਿੱਚ ਪਾਈ ਹੈ ਅਤੇ ਫਿਰ ਉਹਨਾਂ ਨੇ ਜਿਨ੍ਹਾਂ ਦੀ ਯਾਦ ਹਮੇਸ਼ਾ ਤਾਜ਼ੀ ਰਹੇਗੀ। ਕੋਈ ਐਸਾ ਸੱਜਣ ਨਹੀਂ ਹੈ ਜੋ ਸਰਦਾਰ ਕੁਲਦੀਪ ਸਿੰਘ ਨੂੰ ਨਾ ਜਾਣਦਾ ਹੋਵੇ, ਜੋ ਸਰਦਾਰ ਹਰਬੰਸ ਸਿੰਘ ਜੀ ਦੀ ਕਰਨੀ ਤੋਂ ਨਾ ਵਾਕਫ ਹੋਵੇ, ਜੋ ਸਰਦਾਰ ਨਿਰੰਜਨ ਸਿੰਘ ਜੀ ਦੇ ਪਿਆਰ ਦਿੱਤੇ ਨੂੰ ਭੁੱਲਿਆ ਹੋਵੇ। ਇਹ ਨੀਹਾਂ ਨਾ ਕਦੀ ਭੁੱਲਣੀਆਂ ਕਿਉਂਕਿ ਇਤਨੀ ਖੂਬਸੂਰਤ ਇਮਾਰਤ ਜੇ ਬਣ ਰਹੀ ਹੈ ਬਣੀ ਹੈ ਇਹ ਨੀਹਾਂ ਕਰਕੇ ਸੀ ਅਤੇ ਸ੍ਰੀ ਗੁਰੂ ਸਿੰਘ ਸਭਾ ਦੀ ਇਹ ਇਮਾਰਤ ਗੁਰਦੁਆਰਾ ਬਣਨ ਵੇਲੇ ਖਿਆਲ ਆਇਆ ਇਸ ਵਿੱਚੋਂ ਅੱਛਾ ਸਕੂਲ ਕੱਢ ਲਓ ਅਤੇ ਫਿਰ ਜੋ ਪ੍ਰਬੰਧਕਾਂ ਨੇ ਸਹਿਯੋਗ ਦਿੱਤਾ, ਜੋ ਖੂਬਸੂਰਤ ਸੋਚਨੀ ਆਪ ਨੇ ਸਰਦਾਰ ਅਜੀਤ ਸਿੰਘ ਜੀ ਨੂੰ ਦਿੱਤੀ, ਜੋ ਅਜੀਜ਼ ਜਸਪਾਲ ਸਿੰਘ ਜੀ ਨੂੰ ਦਿੱਤੀ, ਜੋ ਸਰਦਾਰ ਇਹ ਤੁਸਾਂ ਸੁਣ ਲਿਆ ਸਰਦਾਰ ਕੁਲਵੰਤ ਸਿੰਘ ਜੀ ਨੂੰ ਦਿੱਤੀ, ਜੋ ਸਾਡੇ ਵੀਰਾਂ ਸਰਦਾਰ ਰਣਜੀਤ ਸਿੰਘ ਜੀ ਨੂੰ ਦਿੱਤੀ, ਜੋ ਪ੍ਰਧਾਨ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਦੇ ਸਰਦਾਰ ਪ੍ਰਤਾਪ ਸਿੰਘ ਜੀ ਨੂੰ ਦਿੱਤੀ, ਜੋ ਹੁਣ ਦੀ ਸਿੰਘ ਸਭਾ ਦੇ ਪ੍ਰਬੰਧਕਾਂ ਦੇ ਹਿਰਦੇ ਵਿੱਚ ਖਿਆਲ ਪੱਕ ਗਿਆ ਹੈ ਕਿ ਇਸ ਗੁਰਦੁਆਰੇ ਦੇ ਨਾਲ ਸਕੂਲ ਜ਼ਰੂਰੀ ਹੈ। ਪਰ ਸਾਰਿਆਂ ਉੱਤੇ ਹੱਥ ਜੇ ਗੁਰੂ ਗ੍ਰੰਥ ਸਾਹਿਬ ਦਾ ਹੈ ਤਾਂ ਇਸ ਵਿੱਚ ਜ਼ਰਾ ਵੀ ਅਤਕਥਨੀ ਨਹੀਂ ਹੈ ਕਿ ਗਿਆਨੀ ਭਾਈ ਸਾਹਿਬ ਗਿਆਨੀ ਅਰਜਨ ਸਿੰਘ ਜੀ ਨੇ ਕੋਈ ਰੂਹ ਫੂਕੀ ਹੈ। ਇਸ ਕਰਕੇ ਬੱਚਿਆਂ ਕੋਲੋਂ ਖੁਸ਼ਬੂ ਆਉਂਦੀ ਰਹੀ ਹੈ। ਇਤਨਾ ਅੱਛਾ ਕੀਰਤਨ ਕਰਨਾ, ਰਾਗ ਨੂੰ ਸੰਭਾਲਣਾ, ਸ਼ਬਦ ਸ਼ੁੱਧ ਪੜ੍ਹਨਾ ਅਤੇ ਫਿਰ ਭਾਵ ਠੀਕ ਪਹੁੰਚਾਉਣਾ, ਇਹ ਅੱਜ ਵਧਾਈ ਦੇ ਪਾਤਰ ਹਨ। ਸਰਦਾਰ ਜੈਦੇਵ ਸਿੰਘ ਜੀ ਜੋ ਸਕੂਲ ਨੂੰ ਚਲਾ ਰਹੇ ਹਨ, ਸਾਰੇ ਉਸਤਾਦ ਜਿਨ੍ਹਾਂ ਨੇ ਇੱਕ ਇੱਕ ਬੱਚੇ ਵੱਲ ਖਿਆਲ ਕੀਤਾ ਹੈ ਦਿੱਤਾ ਹੈ ਅਤੇ ਅਸੀਂ ਜਿਸ ਵੇਲੇ ਤਿੰਨੇ ਬੈਠ ਕੇ ਨੰਬਰ ਲਾ ਰਹੇ ਸਾਂ, ਭਾਈ ਅਮਰੀਕ ਸਿੰਘ ਜੀ, ਸਰਦਾਰ ਗੁਰਬਚਨ ਸਿੰਘ ਜੀ, ਤਾਂ ਮੈਂ ਇਹਨਾਂ ਨੂੰ ਇੱਕ ਬੇਨਤੀ ਕਰ ਰਿਹਾ ਸਾਂ ਕਿ ਅਸੀਂ ਪੰਜਾਬ ਵਿੱਚ ਹਰ ਸਕੂਲ ਨੂੰ ਦੇਖਿਆ ਹੈ, ਪੰਜਾਬ ਦੇ ਸਕੂਲਾਂ ਨੂੰ ਜਾਣਦੇ ਹਾਂ। ਜੋ ਜ਼ਬਾਨ ਦੀਆਂ ਔਕੜਾਂ ਨੇ ਉਹਦੇ ਵਿੱਚ ਮੈਂ ਨਹੀਂ ਪੈਂਦਾ ਕਿਉਂਕਿ ਜ਼ਬਾਨ ਵਿੱਚ ਆਮ ਤੌਰ ਉੱਤੇ ਜਿਹੜੇ ਸ਼ਬਦ ਅਸੀਂ ਥਾਈ 'ਚ ਬੈਠੇ ਹੋਏ ਨਹੀਂ ਬੋਲ ਸਕਦੇ ਇਹ ਹਵਾ ਪਾਣੀ ਦਾ ਅਸਰ ਹੈ। ਹਵਾ ਪਾਣੀ ਕਰਕੇ ਜੇ ਕੋਈ ਸ਼ਬਦ ਉਚਾਰਨ ਵਿੱਚ ਢਿੱਲਾ ਰਹਿ ਗਿਆ ਹੈ ਤਾਂ ਇਸ ਦਾ ਬੱਚਿਆਂ ਦਾ ਕਸੂਰ ਨਹੀਂ ਹੈ, ਪਰ ਜਿਵੇਂ ਉਹਨਾਂ ਨੇ ਤਾਲ ਨੂੰ ਪਕੜਿਆ ਹੈ, ਜਿਵੇਂ ਰਾਗ ਗਾਇਆ ਹੈ, ਜਿਵੇਂ ਬੰਦਿਸ਼ ਦਿੱਤੀ ਹੈ, ਇਸ ਲਈ ਅਸੀਂ ਸਾਰੇ ਅੱਜ ਵਧਾਈ ਦੇ ਰਹੇ ਹਾਂ ਅਤੇ ਬੱਚਿਆਂ ਨੂੰ ਇਨਾਮ ਦੇਣ ਵੇਲੇ ਇਤਨੀ ਮੈਂ ਬੇਨਤੀ ਕਰਾਂਗਾ, ਇਨਾਮ ਦੇ ਸਾਰੇ ਹੀ ਹੱਕਦਾਰ ਹਨ। ਪੰਜਵੀਂ ਜਮਾਤ ਦੇ ਬੱਚੇ ਜਿਸ ਆਸਾਨੀ ਨਾਲ ਸ਼ਬਦ ਮੁਸ਼ਕਲ ਪੜ ਗਏ, ਇਹ ਉਹਨਾਂ ਨੂੰ ਵਧਾਈ ਹੈ। ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ ਕਿ ਜਿਸ ਵੇਲੇ ਬੱਚਾ ਅੱਠਵੀਂ ਤੋਂ ਨਵੀਂ ਜਾਣ ਲੱਗਦਾ ਹੈ, ਤੁਸੀਂ ਆਪ ਮਹਿਸੂਸ ਕੀਤਾ ਹੋਏਗਾ ਉਸ ਦੇ ਗਲੇ ਵਿੱਚ ਆਮ ਤੌਰ 'ਤੇ ਜਿਹੜਾ ਅਸੀਂ ਮਹਿਸੂਸ ਕਰਨੇ ਹਾਂ, ਉਂਝ ਤਾਂ ਪੰਜਾਬੀ ਦਾ ਮੁਹਾਵਰਾ ਹੈ ਕਿ ਕੰਢੀ ਆਮ ਤੌਰ 'ਤੇ ਜਿਸ ਵੇਲੇ ਗਲੇ 'ਚ ਉਤਰਨ ਲੱਗਦੀ ਹੈ, ਬੱਚਿਆਂ ਦੀ ਆਵਾਜ਼ ਆਮ ਤੌਰ 'ਤੇ ਭਾਰੀ ਹੋ ਜਾਂਦੀ ਹੈ। ਇਸ ਦਾ ਇਲਾਜ ਸਾਨੂੰ ਕਰਨਾ ਪਵੇਗਾ ਤਾਂ ਕਿ ਅੱਛੇ ਗਾਉਣ ਵਾਲੇ, ਅੱਛੇ ਕੀਰਤਨ ਕਰਨ ਵਾਲੇ ਬੱਚੇ ਮਿਲ ਜਾਣ। ਪੰਜਵੀਂ ਦਾ ਬੱਚਾ ਜਿਸ ਵੇਲੇ ਗਾ ਰਹੇ ਸਨ, ਇੰਝ ਪਿਆ ਲੱਗਦਾ ਸੀ ਜਿਵੇਂ ਦਰਿਆ ਆਪਣੀ ਪੂਰੀ ਰਵਾਨੀ ਨਾਲ ਚੱਲ ਰਿਹਾ ਹੈ। ਛੇਵੀਂ ਦੇ ਅੰਦਰ ਇੰਝ ਲੱਗਦਾ ਸੀ ਜਿਵੇਂ ਬੱਚੇ ਸਾਗਰ ਬਣ ਗਏ ਹਨ। ਸੱਤਵੀਂ ਦੇ ਬੱਚਿਆਂ ਦਾ ਇੰਝ ਲੱਗਦਾ ਸੀ ਜਿਵੇਂ ਲਹਿਰ ਠੀਕ ਉੱਠ ਰਹੀ ਹੈ। ਅੱਠਵੀਂ ਦੇ ਬੱਚਿਆਂ 'ਚ ਇਵੇਂ ਲੱਗਦਾ ਸੀ ਲਹਿਰ ਵਾਪਸ ਵੀ ਠੀਕ ਆ ਰਹੀ ਹੈ। ਪਰ ਮਾਫ ਕਰਨਾ, ਨਵੀਂ ਦੇ ਬੱਚੇ ਪੜ੍ਹਨ ਵੇਲੇ ਇੰਝ ਲੱਗਦਾ ਸੀ ਕਿ ਸਾਗਰ ਵਿੱਚ ਕਿਸੇ ਥਾਵੇਂ ਲਹਿਰ ਉੱਠਣ ਵਿੱਚ ਕਮਜ਼ੋਰੀ ਖਾ ਰਹੀ ਹੈ। ਐਸਾ ਨਾ ਹੋ ਜਾਏ ਕਿ ਜਿਸ ਵੇਲੇ ਬੱਚੇ ਸਾਡੇ ਕੋਲ ਪੜ੍ਹ ਕੇ ਜਾਣ, ਉਹਨਾਂ ਕੋਲ ਦਾਤ ਨਾ ਰਵੇ। ਇਹ ਮੈਂ ਪ੍ਰਿੰਸੀਪਲ ਸਾਹਿਬ ਅੱਗੇ, ਸਾਰੇ ਪ੍ਰਬੰਧਕਾਂ ਅੱਗੇ ਬੇਨਤੀ ਕਰਾਂਗਾ ਕਿ ਇਹਨਾਂ ਬੱਚਿਆਂ 'ਚੋਂ ਅੱਛੇ ਬੱਚੇ ਚੁਣੇ ਜਾਣ ਤਾਂ ਕਿ ਕੀਰਤਨ ਦੀ ਜੋ ਦਾਤ ਹੈ ਇਹ ਸਾਨੂੰ ਮਿਲੀ ਰਹੇ, ਅਤੇ ਕਵਿਤਾ ਗਾਉਣ ਵਿੱਚ ਅਤੇ ਸੁਣਾਉਣ ਵਿੱਚ ਜੋ ਬੱਚਿਆਂ ਦੀ ਚੋਣ ਹੈ ਅਤੇ ਠੀਕ ਅਦਾਇਗੀ ਕੀਤੀ ਹੈ, ਇਹ ਸਾਡਾ ਸਿਰ ਬੜਾ ਉੱਚਾ ਹੋਇਆ ਹੈ। ਇਹ ਦੇਖ ਕੇ, ਸੁਣ ਕੇ ਤਾਂ ਮੈਨੂੰ ਵਕਤ ਦੇ ਸਭ ਤੋਂ ਵੱਡੇ ਕਵੀ ਜਿਸ ਦਾ ਨਾਂ ਸਾਰਾ ਸੰਸਾਰ ਜਾਣਦਾ ਹੈ, ਮੈਥਿਲੀ ਸ਼ਰਨ ਗੁਪਤ, ਜਿਸ ਨੂੰ ਹਿੰਦੁਸਤਾਨ ਰਾਸ਼ਟਰ ਕਵੀ ਕਹਿੰਦਾ ਸੀ, ਉਸਨੇ ਇੱਕ ਕਿਤਾਬ ਲਿਖੀ ਹੈ ਭਾਰਤ ਭਾਰਤੀ, ਕਿ ਹਿੰਦੁਸਤਾਨ ਹੈ ਕੀ। ਉਸ ਵਿੱਚ ਉਸਨੇ ਇੱਕ ਲਾਈਨ ਉਂਝ ਦਸਾਂ ਪਾਤਸ਼ਾਹੀਆਂ ਬਾਰੇ ਲਿਖਿਆ ਹੈ, ਪਰ ਇੱਕ ਜੋ ਉਹਨੇ ਲਾਈਨ ਲਿਖੀ ਹੈ, ਇਹਨਾਂ ਬੱਚਿਆਂ ਨੂੰ ਸੁਣ ਕੇ ਦੇਖ ਕੇ ਕੋਈ ਮੈਨੂੰ ਯਾਦ ਆਈ ਹੈ। ਉਹ ਲਿਖਦਾ ਹੈ ਜਿਸ ਕੁਲ ਕੌਮ ਜਾਤ ਕੇ ਬੱਚੇ, ਜਿਸ ਕੁਲ ਕੌਮ ਜਾਤ ਕੇ ਬੱਚੇ, ਦੇ ਸਕਤੇ ਯੂੰ ਬਲੀਦਾਨ, ਉਸਕਾ ਵਰਤਮਾਨ ਕੁਛ ਵੀ ਹੋ, ਭਵਿੱਖ ਹੈ ਮਹਾਂ ਮਹਾਨ। ਜਿਸ ਦੇ ਕੋਲ ਸਾਹਿਬਜ਼ਾਦੇ ਹਨ, ਉਹਦਾ ਵਰਤਮਾਨ ਭਾਵੇਂ ਕੁਛ ਹੋਵੇ, ਉਹਦੇ ਕੋਲ ਰੋਸ਼ਨੀ ਲੈ ਕੇ ਅਸੀਂ ਆਪਣਾ ਭਵਿੱਖ ਜੋ ਹੈ ਇਤਨਾ ਸ਼ਾਨਦਾਰ ਬਣਾ ਸਕਦੇ ਹਾਂ। ਇਹ ਉਸਨੇ ਸਾਨੂੰ ਇੱਕ ਗੱਲ ਸਮਝਾ ਦਿੱਤੀ ਸੀ ਰਾਸ਼ਟਰ ਕਵੀ ਨੇ, ਇਹ ਹੀ ਮੈਂ ਇੱਥੇ ਮਹਿਸੂਸ ਕਰ ਰਿਹਾ ਹਾਂ। ਹੁਣ ਜਾਪਾਨ ਦੇ ਅੰਦਰ ਹਰ ਹੈੱਡ ਮਾਸਟਰ ਦੇ ਕਮਰੇ ਅੰਦਰ ਇੱਕ ਫੱਟੀ ਲਟਕਾਈ ਹੁੰਦੀ ਹੈ, ਉਸ ਉੱਤੇ ਲਿਖਿਆ ਹੁੰਦਾ ਹੈ ਮਾਈ ਹੈਲਪਰ ਇਜ਼ ਸਿਟਿੰਗ ਆਨ ਦੀ ਸਕੂਲ ਬੈਂਚ, ਜਿਹੜਾ ਮੇਰਾ ਮਦਦਗਾਰ ਹੈ ਨਾ ਉਹ ਸਕੂਲ ਦੇ ਬੈਂਚ 'ਤੇ ਬੈਠਾ ਹੈ। ਬਸ ਇਹ ਹੀ ਮੈਂ ਥਾਈ ਜੀ ਸਾਰੀ ਸਰਬਤ ਸੰਗਤ ਨੂੰ ਅੱਜ ਮਾਣ ਨਾਲ ਤੁਸੀਂ ਵੀ ਸਿਰ ਉੱਚਾ ਕਰਕੇ ਆਖ ਸਕਦੇ ਹੋ, ਮੇਰਾ ਮਦਦਗਾਰ ਥਾਈ ਇੰਟਰਨੈਸ਼ਨਲ ਸਕੂਲ ਦੇ ਬੈਂਚ 'ਤੇ ਬੈਠਾ ਹੈ, ਅਤੇ ਉਹ ਸਾਡੀ ਮਦਦ 'ਤੇ ਦੇਖੋ ਆ ਰਿਹਾ ਹੈ। ਕਿਸ ਭਾਵਨਾ ਨਾਲ, ਕਿਸ ਸ਼ਰਧਾ ਨਾਲ, ਕਿਸ ਨਿਮਰਤਾ ਨਾਲ ਬੱਚੇ ਬੋਲੇ ਹਨ। ਫਿਰ ਸਟੇਜ ਸੰਭਾਲਣਾ, ਅਰਦਾਸ ਤੁਸੀਂ ਸੁਣੋਗੇ, ਵਾਕ ਉਹਨਾਂ ਦੇ ਮਹਾਰਾਜ ਦਾ ਉਹਨਾਂ ਦੀ ਜ਼ਬਾਨ ਤੋਂ ਸੁਣੋਗੇ, ਉਹ ਜੋ ਚਾਹ ਸਾਨੂੰ ਆਏਗਾ ਉਸ ਦੀ ਕਹੀ ਹੋਈ ਗੱਲ ਜਿਹੜੀ ਜਾਪਾਨ ਦੇ ਹਰ ਬੱਚੇ ਨੂੰ ਸੰਭਾਲੀ ਹੋਈ ਹੈ, ਇੱਥੋਂ ਸਾਨੂੰ ਇੱਕ ਹੋਰ ਚਾਹ ਚੜ੍ਹਦਾ ਹੈ। ਉਂਝ ਤਾਂ ਅਸੀਂ ਇਹ ਵੀ ਸੁਣਿਆ, ਇੱਕ ਮੁਹਾਵਰਾ ਹੈ, ਇੱਕ ਕਿਸਾਨ ਦੀ ਖੇਤੀ ਸੜ ਗਈ, ਉਹ ਨਾ ਰੋਇਆ ਨਾ ਮਾਯੂਸ ਹੋਇਆ। ਉਸਦੇ ਜਿਹੜੇ ਪ੍ਰਚਾਉਣੀ ਕਰਨ ਆਏ ਸਨ ਕਹਿੰਦੇ ਨੇ, ਨਾ ਤੂੰ ਰੋ ਰਿਹਾ ਹੈ ਨਾ ਤੂੰ ਮਾਯੂਸ ਹੈ, ਕਾਰਨ ਕੀ ਹੈ? ਕਹਿਣ ਲੱਗੇ ਮੇਰੀ ਪਨੀਰੀ ਬਚ ਗਈ ਹੈ, ਹੁਣ ਮੈਂ ਫਿਰ ਲਾ ਲਵਾਂਗਾ, ਫਿਰ ਪੈਦਾ ਕਰ ਲਵਾਂਗਾ। ਸੱਚ ਜਾਣਿਆਂ ਦੇ ਇੱਕ ਜਨਰੇਸ਼ਨ ਸਾਡੀ ਸੜ ਗਈ, ਇੱਕ ਪੀੜ੍ਹੀ ਸਾਡੇ ਇੱਥੋਂ ਨਿਕਲ ਗਈ। ਇੱਕ ਪੀੜ੍ਹੀ ਨੂੰ ਅਸੀਂ ਬਚਾ ਨਹੀਂ ਸਕੇ, ਪਰ ਇੱਕ ਹੁਣ ਪੱਕ ਹੋ ਗਿਆ ਹੈ, ਜਿਹੜੀ ਇਹ ਪਨੀਰੀ ਬਚ ਜਾਏਗੀ, ਐਸਾ ਲਹਿਲਹਾਂਦਾ ਖੇਤ ਪੈਦਾ ਕਰੇਗੀ, ਐਸੇ ਖੁਸ਼ਬੂਦਾਰ ਪੌਦੇ ਪੈਦਾ ਕਰੇਗੀ ਕਿ ਸਾਨੂੰ ਸਭ ਨੂੰ ਮਾਣ ਹੋਏਗਾ। ਇਸ ਲਈ ਸਾਰੇ ਹੀ ਅਸੀਂ ਅੱਜ ਗੁਰੂ ਦਾ ਜਿਤਨਾ ਸ਼ੁਕਰ ਕਰੀਏ ਉਹ ਥੋੜ੍ਹਾ ਹੈ। ਇਸ ਤੋਂ ਵੀ ਵੱਡੀ ਗੱਲ ਸਰਦਾਰ ਕੁਲਵੰਤ ਸਿੰਘ ਜੀ ਨੇ ਤਾਂ ਆਪਣੇ ਢੰਗ ਨਾਲ ਕਹੀ, ਇਹ ਮੈਨੂੰ ਖੁਸ਼ੀ ਹੋਈ। ਮੈਂ ਕੱਲ੍ਹ ਪਰਸੋਂ ਤੋਂ ਕਹਿਣਾ ਪਿਆ, ਮੈਂ ਮਹਿਸੂਸ ਪਿਆ ਕਰਨਾ ਹਾਂ ਕਿ ਸਾਡੇ ਵਿੱਚ ਆਮ ਤੌਰ 'ਤੇ ਸਾਰੇ ਪੰਥ 'ਚ, ਸਿਰਫ ਬੈਂਕਾਕ ਜਾਂ ਥਾਈਲੈਂਡ ਨਹੀਂ, ਸਿੰਗਾਪੁਰ ਜਾਂ ਮਲੇਸ਼ੀਆ ਨਹੀਂ, ਲੰਡਨ ਜਾਂ ਅਮਰੀਕਾ ਨਹੀਂ ਹੈ, ਸਾਰੀ ਹਿੰਦੁਸਤਾਨ ਦੇ ਅੰਦਰ ਸਿੱਖਾਂ ਵਿੱਚ ਬੋਲਣ ਵਾਲੇ ਘੱਟ ਰਹੇ ਹਨ। ਅਤੇ ਇੰਝ ਮੈਨੂੰ ਮਹਿਸੂਸ ਪਿਆ ਹੁੰਦਾ ਹੈ, ਕਿਧਰੇ ਐਸਾ ਨਾ ਹੋ ਜਾਏ, ਨਾ ਕੋਈ ਕਥਾ ਕਰਨ ਵਾਲਾ, ਨਾ ਕੋਈ ਬੋਲਣ ਵਾਲਾ, ਨਾ ਵਿਚਾਰ ਦੇਣ ਵਾਲਾ, ਐਸੀ ਘਾਟ ਮਹਿਸੂਸ ਹੋ ਰਹੀ ਹੈ। ਜੋ ਚਲਾ ਗਿਆ ਉਸਦੀ ਥਾਂ ਪੂਰੀ ਨਹੀਂ ਹੁੰਦੀ। ਪਰ ਇਹ ਮੈਂ ਬੇਨਤੀ ਇੱਥੋਂ ਦੇ ਨੌਜਵਾਨ ਬੱਚਿਆਂ ਨੂੰ ਵੀ ਕਰਦਾ ਰਿਹਾ, ਕੋਲ ਬਿਠਾ ਕੇ ਇਹ ਯਤਨ ਕਰੋ, ਜਿਵੇਂ ਸਕੂਲ ਦੇ ਅੰਦਰ ਅਸੀਂ ਦੇਖ ਲਿਆ ਕਿ ਸਾਰਾ ਕੁਝ ਸਾਡੇ ਕੋਲ ਹੈ, ਸਟੇਜ ਵੀ ਸੰਭਾਲ ਲਿਆ, ਸ਼ਬਦ ਵੀ ਕਰ ਲਿਆ, ਕਵਿਤਾ ਵੀ ਬੋਲੀ ਗਈ, ਇਸ ਤਰ੍ਹਾਂ ਹੀ ਸਾਨੂੰ ਇੱਥੋਂ ਚੰਗੇ ਬੋਲਣ ਵਾਲੇ, ਚੰਗੇ ਆਚਰਨ ਵਾਲੇ, ਚੰਗੇ ਪ੍ਰਚਾਰਕ ਵੀ ਪੈਦਾ ਕਰਨੇ ਪੈਣਗੇ, ਸਟੇਜ ਨੂੰ ਸੰਭਾਲਣ ਵਾਲੇ। ਗਿਆਨੀ ਅਰਜਨ ਸਿੰਘ ਜੀ ਅੱਗੇ ਮੈਂ ਬੇਨਤੀ ਕਰਾਂਗਾ, ਭਾਵੇਂ ਅੱਗੇ ਤੁਸੀਂ ਸੰਥਿਆ ਕਰਦੇ ਹੁੰਦੇ ਸੀ, ਹੁਣ ਇਹਨਾਂ ਨੂੰ ਕੁਛ ਬੱਚਿਆਂ ਨੂੰ ਬੋਲਣ ਦੀ ਜਾਂਚ, ਖੜ੍ਹੇ ਹੋਣ ਦੀ ਜਾਂਚ, ਫਤਿਹ ਗਜਾਉਣ ਦੀ ਜਾਂਚ ਵੀ ਆ ਜਾਏ, ਇਹ ਵੀ ਇੱਕ ਬੜੀ ਭਾਰੀ ਪੂਰਤੀ ਹੋਏਗੀ। ਪਰ ਮੈਨੂੰ ਖੁਸ਼ੀ ਹੋਈ ਹੈ ਕਿ ਮੈਂ ਸਰਦਾਰ ਕੁਲਵੰਤ ਸਿੰਘ ਜੀ ਨੂੰ ਸਟੇਜ ਸੰਭਾਲਦਿਆਂ ਦੇਖਿਆ ਹੈ। ਸ਼ੁਰੂ ਵਿੱਚ ਉਹਨਾਂ ਜੋ ਗੱਲ ਕਹੀ, ਤ੍ਰੈ ਮੰਦਰ ਹਨ ਅਤੇ ਅਗਲੀ ਗੱਲ ਇਹ ਹੈ ਚਾਰ ਪ੍ਰਭਾਵ ਹਨ, ਬਸ ਇਹੀ ਗੱਲ ਕਹਿ ਕੇ ਆਪ ਕੋਲੋਂ ਖਿਮਾ ਮੰਗਾਂਗਾ। ਹਰ ਬੱਚੇ 'ਤੇ ਚਾਰ ਪ੍ਰਭਾਵ ਪੈਂਦੇ ਹਨ। ਪਹਿਲਾਂ ਕਰੋ, ਦੂਸਰਾ ਹਾਨੀ ਦਾ, ਦੋਸਤ ਦਾ, ਤੀਸਰਾ ਸਕੂਲ ਦਾ, ਚੌਥਾ ਸੰਗਤ ਦਾ। ਇਹ ਚਾਰ ਪ੍ਰਭਾਵ ਬੱਚੇ 'ਤੇ ਹਨ। ਹੁਣ ਤਾਂ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈ ਕਿ ਹਰ ਬੱਚੇ ਅੰਦਰ ਦੋ ਜਾਨਵਰ ਹਨ, ਹਰ ਇਨਸਾਨ ਦੇ ਅੰਦਰ ਕਬੀਰ ਜੀ ਦੇ ਕਹਿਣ ਅਨੁਸਾਰ 17 ਪਸ਼ੂ ਹਨ। ਜਿਹੜੇ ਅਸੀਂ ਇਨਸਾਨ ਪੇ ਫਿਰਨੇ ਹਾਂ, ਸਾਡੇ ਅੰਦਰ 17 ਪਸ਼ੂ ਹਨ। ਭਗਤ ਕਬੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਹੈ, ਕਹਿੰਦੇ ਨੇ ਕਬੀਰ ਜੀ ਕਿ 17 ਪਸ਼ੂ ਨਾ ਮਾਰਨ ਕਰਕੇ ਸਾਡਾ ਸਾਰਾ ਸੁਭਾਅ ਪਸ਼ੂ ਵਾਲਾ ਹੋ ਗਿਆ। ਅਤੇ ਗੁਰੂ ਅਰਜਨ ਪਿਤਾ ਨੇ ਤਾਂ ਗੱਲ ਮੁਕਾ ਦਿੱਤੀ ਸੀ, ਕਰਤੂਤ ਪਸ਼ੂ ਕੀ ਮਾਨਸ ਜਾਤ, ਸਾਡੀ ਸਾਰੀ ਕਰਤੂਤ ਪਸ਼ੂ ਵਾਲੀ ਹੈ, ਸ਼ਕਲ ਜ਼ਰੂਰ ਸਾਡੀ ਮਨੁੱਖਾਂ ਵਾਲੀ ਹੈ। ਪਰ ਸ਼ੁਕਰ ਹੈ ਜਿਹੜੇ ਵਿਗਿਆਨੀ ਲੋਕ ਨੇ ਉਹਨਾਂ ਕਿਹਾ ਕਿ ਬੱਚੇ 'ਚ ਅਜੇ ਦੋ ਜਾਨਵਰ ਨੇ, 15 ਬਾਅਦ ਵਿੱਚ ਆਉਣਗੇ। ਉਹ ਦੋ ਜਾਨਵਰ ਹਨ ਤੋਤਾ ਅਤੇ ਬੰਦਰ। ਕੋਈ ਦੁਨੀਆ 'ਤੇ ਅਜੇ ਬੱਚਾ ਪੈਦਾ ਨਹੀਂ ਹੋਇਆ ਜਿਸ ਵਿੱਚ ਦੋ ਜਾਨਵਰ ਨਹੀਂ ਹਨ, ਜਾਂ ਬੱਚੇ 'ਚ ਤੋਤਾ ਹੈ, ਜਾਂ ਬੱਚੇ 'ਚ ਬੰਦਰ ਹੈ, ਜਾਂ ਬੱਚਾ ਉਹ ਬੋਲੇਗਾ ਜੋ ਮੈਂ ਬੋਲ ਰਿਹਾ ਹਾਂ, ਜੋ ਘਰ ਵਿੱਚ ਬੋਲ ਰਿਹਾ, ਜੋ ਦੋਸਤ ਬੋਲ ਰਿਹਾ, ਜੋ ਉਸਤਾਦ ਬੋਲ ਰਿਹਾ, ਜੋ ਸੰਗਤ ਵਿੱਚ ਸੁਣ ਰਿਹਾ ਹੈ, ਬੱਚਿਆਂ ਵਿੱਚ ਤੋਤਾ ਹੈ ਜਾਂ ਬੱਚੇ ਵਿੱਚ ਬੰਦਰ ਹੈ, ਜੋ ਅਸੀਂ ਚਾਰੇ ਕਰਾਂਗੇ ਬੱਚਾ ਉਹ ਕਰ ਦੇਵੇਗਾ। ਇਸ ਲਈ ਸਾਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਸ ਦੇ ਵੱਡੇ ਹੋਣ ਤੱਕ ਇਸ ਦੀ ਬੋਲੀ ਠੀਕ ਹੋ ਜਾਏ, ਇਸ ਦੀ ਕਰਨੀ ਠੀਕ ਹੋ ਜਾਏ। ਇਸ ਕਰਕੇ ਚਾਰ ਪ੍ਰਭਾਵਾਂ ਤੋਂ ਬੱਚੇ ਨੂੰ ਜੇ ਬਚਾਉਣਾ ਹੈ, ਚਾਰ ਪ੍ਰਭਾਵ ਪਾਉਣੇ ਵੀ ਹਨ। ਇਹ ਸਾਨੂੰ ਗੁਰੂ ਪਿਤਾ ਸਮਝਾਉਂਦੇ ਰਹੇ ਹਨ, ਤੁਸੀਂ ਤੇ ਹੁਕਮਨਾਮੇ ਜਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਬੜੀ ਵਾਰੀ ਪੜ੍ਹੇ ਹੋਣਗੇ ਕਿ ਮੇਰੇ ਮਾਂ ਅਤੇ ਬਾਪ ਨੇ ਮੈਨੂੰ ਸਿੱਖਿਆ ਦਿੱਤੀ, ਭਾਂਤ ਭਾਂਤ ਕੀ ਦੀਨੀ ਸਿੱਖਿਆ ਅਤੇ ਕੀਤੀ ਕਲੀ ਅਨਕ ਭਾਂਤ ਧਨ ਰੱਛਾ। ਮੇਰੇ ਸਰੀਰ ਨੂੰ ਵੀ ਬਚਾਉਂਦਾ ਰਿਹਾ ਗੁਰੂ ਤੇਗ ਬਹਾਦਰ ਅਤੇ ਗੁਰੂ ਮਾਤਾ ਗੁਜਰੀ, ਮੈਨੂੰ ਭਾਂਤ ਭਾਂਤ ਦੀ ਸਿੱਖਿਆ ਦਿੰਦੇ ਰਹੇ। ਤਾਂ ਮੇਰੇ ਅੰਦਰ ਜਿਸ ਵੇਲੇ ਮੈਂ ਵੱਡਾ ਹੋਇਆ, ਮੈਨੂੰ ਖਿਆਲ ਆ ਗਿਆ ਕਿ ਜੋ ਗੁਰੂ ਪਿਤਾ ਕਰਦਾ ਹੈ ਉਸ ਨੂੰ ਕਰਨਾ। ਇਸ ਲਈ ਪਹਿਲਾਂ ਤਾਂ ਘਰ ਦੇ ਅੰਦਰ ਬੱਚੇ ਨੂੰ ਜ਼ਰੂਰ ਸਿੱਖਿਆ ਦੇਣੀ ਹੋਏਗੀ, ਜੋ ਪੜ੍ਹ ਕੇ ਆਵੇ, ਸੁਣ ਲਈਏ, ਜੇ ਘਰੋਂ ਜਾਣ ਲੱਗੀਏ ਤੇ ਪੁੱਛ ਲਈਏ। ਇਹ ਪਹਿਲਾ ਪ੍ਰਭਾਵ ਮਾਂ ਦਾ, ਬਾਪ ਦਾ, ਭਰਾ ਦਾ, ਭੈਣ ਦਾ, ਘਰ ਦਾ ਬੱਚੇ ਤੇ ਜ਼ਰੂਰ ਪਵੇਗਾ। ਭਾਵੇਂ ਤੁਸੀਂ ਕੁਛ ਯਤਨ ਕਰੋ ਕਿ ਐਸਾ ਨਾ ਪਵੇ, ਘਰ ਦਾ ਪ੍ਰਭਾਵ ਹਰ ਬੱਚੇ ਤੇ ਪੈਂਦਾ ਹੈ। ਬਸ ਇਹਦੇ ਵਾਲੀ ਮੇਰੀ ਬੇਨਤੀ ਹੈ ਕਿ ਘਰ ਨੂੰ ਮਕਾਨ ਨਾ ਬਣਨ ਦਿਆ ਜੇ, ਘਰ ਨੂੰ ਮਕਾਨ ਨਾ ਬਣਨ ਦਿਆ ਜੇ, ਘਰ ਨੂੰ ਘਰ ਰਹਿਣ ਦਿਆ ਜੇ। ਅਤੇ ਘਰ ਉਹ ਹੁੰਦਾ ਹੈ ਜਿਹੜਾ ਰੋਜ਼ ਰਾਤ ਨੂੰ ਸੌਣ ਵੇਲੇ ਸੋਹਿਲਾ ਪੜ੍ਹਦੇ ਹਾਂ, ਜੈ ਘਰ ਕੀਰਤ ਆਖੀਏ, ਕਰਤੇ ਕਾ ਹੋਏ ਵਿਚਾਰੋ। ਘਰ ਬਸ ਉਹੀ ਹੈ ਜਿੱਥੇ ਵਾਹਿਗੁਰੂ ਦੀ ਸਿਫਤ ਸਲਾਹ ਹੋ ਰਹੀ ਹੈ ਅਤੇ ਜਿੱਥੇ ਗੁਰੂ ਦੀ ਸਿਫਤ ਸਲਾਹ ਹੋ ਰਹੀ ਹੈ। ਇਹ ਘਰ ਨੂੰ ਬਚਾਉਣਾ ਬੜਾ ਜ਼ਰੂਰੀ ਹੈ। ਘਰ ਮਕਾਨ ਨਾ ਬਣ ਜਾਏ, ਇੱਟਾਂ ਨਾ ਬਣ ਜਾਣ। ਇਹ ਪਹਿਲਾ ਪ੍ਰਭਾਵ ਵਾਹਿਗੁਰੂ ਸਾਨੂੰ ਦੇ। ਦੂਸਰਾ ਦੋਸਤ ਬੜਾ ਜ਼ਰੂਰੀ ਹੈ। ਅਸੀਂ ਤਾਂ ਫਿਰ ਇੱਕ ਅਖਾਣ ਕੜਿਆ ਹੈ, ਜਿਉਂ ਜਿਹੀ ਮੈਨੂੰ ਮਾਂ ਮਿਲੀ ਇਹ ਵਾਹਿਗੁਰੂ ਨੇ ਦਿੱਤੀ ਹੈ, ਜਿਉਂ ਜਿਹਾ ਮੈਨੂੰ ਬਾਪ ਮਿਲਿਆ ਇਹ ਵਾਹਿਗੁਰੂ ਨੇ ਦਿੱਤਾ ਹੈ, ਜਿਉਂ ਜੇ ਮੈਨੂੰ ਭਰਾ ਮਿਲੇ ਮੈਂ ਹੁਣ ਭਰਾ ਨਹੀਂ ਬਦਲ ਸਕਦਾ, ਇੱਕੀ ਮਾਂ ਦੀ ਕੁੱਖ ਵਿੱਚ ਆਏ ਨੇ, ਇਹ ਵੀ ਮੈਨੂੰ ਵਾਹਿਗੁਰੂ ਨੇ ਦਿੱਤੇ ਹਨ। ਪਰ ਦੋਸਤ ਮੈਂ ਚੁਣ ਸਕਦਾ ਹਾਂ, ਇੰਨੀ ਕੁ ਮੈਨੂੰ ਜਾਚ ਹੈ ਕਿ ਮੈਂ ਦੋਸਤ ਚੁਣ ਸਕਾਂ। ਮੈਂ ਹੋਰ ਕੁਛ ਨਹੀਂ ਚੁਣ ਸਕਿਆ, ਪਰ ਦੇਖੋ ਮੈਂ ਦੋਸਤ ਚੁਣ ਸਕਣਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਦੇਖੋਗੇ ਦੋਸਤ ਦੀ ਕਿਤਨੀ ਮਹਿਮਾ ਹੈ। ਦੋਨਾਂ ਨੂੰ ਇਕੱਠਿਆਂ ਕਿਉਂ ਰੱਖਿਆ ਕਿ ਜੈਸੇ ਰਣ ਮੇਂ ਸਖਾ ਭਰਾ ਸੁਨ ਮੀਤਾ। ਦੋਸਤ ਨਾਲ ਜਿਹੜੀ ਗੱਲ ਹੈ, ਇਸ ਲਈ ਇਹ ਬੜੀ ਇਹਤਿਆਤ ਕਰਨੀ ਕਿ ਸਹੇਲੀ ਚੁਣਨ ਵੇਲੇ ਅਤੇ ਦੋਸਤ ਚੁਣਨ ਵੇਲੇ ਮੇਰਾ ਬੱਚਾ ਗਲਤ ਨਾ ਚੁਣ ਲਵੇ। ਉਸਦੇ ਹੁਣ ਤਾਂ ਇੰਟਰ ਘਰ ਅੰਦਰ ਇੰਟਰ ਕਮਿਊਨੀਕੇਸ਼ਨ ਦੇ ਟੈਲੀਫੋਨ ਲੱਗ ਗਏ ਨੇ, ਕਦੀ ਨਾ ਕਦੀ, ਇਹ ਕੋਈ ਚੋਰੀ ਨਹੀਂ ਹੈ, ਬੱਚਾ ਲਗਾਤਾਰ ਮੇਰਾ ਆਪਣਾ ਬੱਚਾ ਰਿਮੋਟ ਕੰਟਰੋਲ ਬਾਹਰ ਲੈ ਕੇ ਜਿਸ ਵੇਲੇ ਦੋਸਤਾਂ ਨਾਲ ਗੱਲ ਕਰਨ ਲੱਗਦਾ ਅਤੇ ਮੈਂ ਜਿਸ ਵੇਲੇ ਆਪਣਾ ਮਾਈਕ ਆਨ ਕਰ ਦੇਣਾ ਉਹ ਬੰਦ ਕਰ ਦਿੰਦਾ। ਬੜੀ ਵਾਰੀ ਮੈਂ ਦੇਖਿਆ ਗੱਲ ਪਿਆ ਕਰਦਾ ਕਿਸੇ ਦੋਸਤ ਨਾਲ, ਮੈਂ ਆਪਣਾ ਮਾਈਕ ਕਮਰੇ ਦਾ ਆਨ ਕਰ ਦਿੱਤਾ, ਉਹਨੇ ਗੱਲ ਬੰਦ ਕਰ ਦਿੱਤੀ ਹੈ। ਤਾਂ ਮੈਂ ਇੱਕ ਦਿਨ ਉਹਨੂੰ ਪਕੜ ਲਿਆ, ਗੁੱਸੇ ਨਾਲ ਕਿਹਾ, ਪਿਆਰ ਨਾਲ ਕਿਹਾ, ਬੜਾ ਅਜੀਬ ਹੈ, ਤੂੰ 15 ਮਿੰਟ ਦੋਸਤ ਨਾਲ ਗੱਲ ਕਰਨਾ, ਜਿਸ ਵੇਲੇ ਅਸੀਂ ਆਨ ਕਰਨ ਲੱਗਣੇ ਹਾਂ ਤੂੰ ਉਸ ਵੇਲੇ ਗੱਲ ਬੰਦ ਕਰ ਦੇਣਾ। ਕੁਦਰਤੀ ਸ਼ੱਕ ਦੀ ਭਾਵਨਾ 'ਤੇ ਨਹੀਂ, ਇਹ ਖਿਆਲ ਪੈਦਾ ਹੋ ਗਿਆ ਕਿਧਰੇ ਕੋਈ ਦੋਸਤ ਹੀ ਨਹੀਂ ਗਲਤ ਬਣਾ ਰਿਹਾ। ਇਤਨੀ ਲੰਮੀ ਗੱਲ ਕੀ ਹੋਈ ਕਿਸੇ ਦੋਸਤ ਨਾਲ, ਇਤਨੀਆਂ ਲੰਮੀਆਂ ਕੀ ਗੱਲਾਂ ਹੋਈਆਂ। ਇਸ ਲਈ ਹਰ ਮਾਂ ਨੂੰ ਦੇਖਣਾ ਪਵੇਗਾ ਉਸਦੀ ਸਹੇਲੀ ਅਤੇ ਉਸਦਾ ਦੋਸਤ ਕਿਹੜਾ ਹੈ। ਬਚ ਜਾਏਗਾ ਸੰਸਾਰ ਦੇ ਪ੍ਰਭਾਵ ਤੋਂ ਜੇ ਅੱਛਾ ਦੋਸਤ ਬਣਾ ਲਵੇਗਾ। ਅਤੇ ਦੋਸਤ ਦੇ ਅਰਥ ਹੀ ਇਹੀ ਹਨ, ਸਰੀਰ ਦੋ ਮਾਸ ਇੱਕ। ਇਸ ਲਈ ਇਹ ਵੀ ਚੁਣ ਵੇਲੇ ਬੜਾ ਧਿਆਨ ਰੱਖਣਾ। ਮੈਂ ਤਾਂ ਹੁਣ ਕਈ ਵਾਰੀ ਆਪਣਾ ਮੁਹਾਵਰਾ ਆਪਣੇ 'ਤੇ ਵਰਤਿਆ, ਹੁਣ ਸਾਡੀ ਉਮਰ ਨਹੀਂ ਇਹ ਨਵੇਂ ਦੋਸਤ ਬਣਾਉਣ ਦੀ, ਜਿਹੜੇ ਬਣ ਚੁੱਕੇ ਨੇ ਸ਼ੁਕਰ ਹੈ ਉਹ ਹੀ ਕਾਇਮ ਰਹਿ ਜਾਣ। ਤੁਸੀਂ ਬੱਚਿਓ ਚੰਗੇ ਦੋਸਤ ਬਣਾ ਸਕਦੇ ਹੋ, ਇਹ ਦੂਜੀ ਮੇਰੀ ਬੇਨਤੀ ਹੈ। ਤੀਸਰਾ ਹੈ ਸਕੂਲ। ਸਕੂਲ ਦਾ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਹੈ, ਕਿਉਂਕਿ ਸਭ ਤੋਂ ਜ਼ਿਆਦਾ ਸਕੂਲ ਦਾ ਪ੍ਰਭਾਵ ਇੱਥੋਂ ਮੰਨ ਲਵੋ, ਮੈਂ ਆਪਣੇ ਹੀ ਬੱਚੀ ਨੂੰ ਉਸਦਾ ਸਵਾਲ ਹੱਲ ਕਰਕੇ ਦਿੱਤਾ ਅਤੇ ਜਿਸ ਵੇਲੇ ਮੈਂ ਸਕੂਲ ਦਾ ਸਵਾਲ ਹੱਲ ਕਰਕੇ ਦਿੱਤਾ ਮੈਨੂੰ ਸ਼ੱਕ ਪੈ ਗਿਆ ਕਿ ਉਸਤਾਦ ਨੇ ਕਿਧਰੇ ਗਲਤ ਕਰਵਾਇਆ ਹੈ ਅਤੇ ਮੈਨੂੰ ਕਹਿਣ ਲੱਗੀ ਤੁਹਾਨੂੰ ਤਾਂ ਡੈਡੀ ਕੁਛ ਨਹੀਂ ਆਉਂਦਾ, ਇਹ ਜੋ ਮੇਰਾ ਉਸ ਮੇਰੀ ਜੋ ਪੜ੍ਹਾਉਣ ਵਾਲੀ ਹੈ ਇਹ ਸਿਆਣੀ ਹੈ, ਉਹਨੇ ਮੇਰਾ ਲਿਖਿਆ ਕੱਟ ਦਿੱਤਾ। ਕਹਿਣ ਲੱਗੀ ਉਹ ਠੀਕ ਹੈ। ਇਹ ਬੱਚੇ 'ਤੇ ਐਸਾ ਪ੍ਰਭਾਵ ਉਸਤਾਦ ਦਾ ਹੁੰਦਾ, ਉਹ ਫਿਰ ਕਈ ਵਾਰੀ ਮਾਂ ਬਾਪ ਦੀ ਗੱਲ ਵੀ ਨਹੀਂ ਸੁਣਦਾ। ਇਸ ਲਈ ਉਸਤਾਦ ਦੀ ਬੜੀ ਜ਼ਿੰਮੇਵਾਰੀ ਹੈ। ਤੁਸੀਂ ਅੰਦਾਜ਼ਾ ਲਗਾਓ, ਮਾਂ ਦਾ ਪ੍ਰਭਾਵ ਘੱਟ ਜਾਂਦਾ ਹੈ, ਉਸਤਾਦ ਦਾ ਹੋ ਜਾਂਦਾ। ਇਹ ਇਤਿਹਾਸ ਵਿੱਚ ਇੱਕ ਬੜੀ ਵੱਡੀ ਕਹਾਣੀ ਲਿਖੀ ਹੋਈ ਹੈ, ਮਹਾਰਾਜਾ ਰਣਜੀਤ ਸਿੰਘ ਵਰਗਾ ਪਿਓ, ਮਹਾਰਾਣੀ ਜਿੰਦਾਂ ਵਰਗੀ ਮਾਂ, ਜਿਸ ਤੋਂ ਸਖਤ ਕੋਈ ਮਾਂ ਸੰਸਾਰ 'ਤੇ ਹੈ ਨਹੀਂ ਸੀ। ਜਿਸ ਬਾਰੇ ਲਿਖਦਾ ਲਾਰਡ ਡਲਹੌਜ਼ੀ ਕਿ ਅਗਰ ਸਾਰੇ ਹਿੰਦੁਸਤਾਨ ਦੇ ਅੰਦਰ ਇੱਕ ਮਰਦ ਹੈ ਤਾਂ ਉਹ ਮਹਾਰਾਣੀ ਜਿੰਦਾਂ ਹੈ। ਮਹਾਰਾਜਾ ਰਣਜੀਤ ਸਿੰਘ ਵਰਗਾ ਪਿਓ, ਮਹਾਰਾਣੀ ਜਿੰਦਾਂ ਵਰਗੀ ਮਾਂ ਅਤੇ ਦਲੀਪ ਸਿੰਘ ਵਰਗਾ ਬੇਟਾ, ਉਸਤਾਦ ਉਸਨੂੰ ਮਿਲ ਗਿਆ, ਉਸਤਾਨੀ ਮਿਲੀ ਲੇਡੀ ਲੋਗਨ। ਅਤੇ 15 ਸਾਲ ਬਾਅਦ ਮਹਾਰਾਜਾ ਦਲੀਪ ਸਿੰਘ ਕਹਿੰਦਾ ਮੇਰੇ ਸਿਰ 'ਤੇ ਜੁੜਾ ਕਿਉਂ ਇਹ ਉਤਾਰ ਦਿਓ। ਐਸਾ ਉਸਤਾਦ ਦਾ ਪ੍ਰਭਾਵ ਹੁੰਦਾ ਹੈ, ਉਹਨੂੰ ਭੁੱਲ ਗਿਆ ਮੇਰੀ ਮਾਂ ਕੌਣ ਹੈ, ਉਹਨੂੰ ਭੁੱਲ ਗਿਆ ਮੇਰਾ ਬਾਪ ਕੌਣ ਹੈ, ਉਹਨੂੰ ਜਿਹੜੀ ਪੜ੍ਹਾਉਣ ਵਾਲੀ ਸੀ ਲੇਡੀ ਲੋਗਨ ਉਸ ਦਾ ਅਸਰ ਹੋ ਗਿਆ, ਦਲੀਪ ਸਿੰਘ ਕੇਸ ਕਤਲ ਕਰਾਇਆ। ਇਸ ਲਈ ਉਸਤਾਦ ਭਰਾਵਾ ਤੈਨੂੰ ਬੜੀ ਇਹਤਿਆਤ ਕਰਨੀ ਪਵੇਗੀ, ਇਹ ਨਾ ਹੋ ਜਾਏ ਕਿ ਮਾਂ ਬਾਪ ਦਾ ਪ੍ਰਭਾਵ ਵੀ ਗੁਰੂ ਦਾ ਪ੍ਰਭਾਵ ਵੀ ਕਿਧਰੇ ਸਕੂਲ 'ਚ ਨਾ ਉਤਰ ਜਾਏ। ਇਤਨੀ ਜ਼ਿੰਮੇਵਾਰੀ ਸਕੂਲ ਦੇ ਉਸਤਾਦ 'ਤੇ ਹੁੰਦੀ ਹੈ। ਇਹ ਤੀਸਰਾ ਅਸਰ ਮੈਂ ਸਮਝਣਾ ਅੱਛਾ ਪੈ ਰਿਹਾ ਅਤੇ ਵਧਾਈ ਹੈ ਪ੍ਰਿੰਸੀਪਲ ਸਾਹਿਬ ਨੂੰ ਕਿ ਬੱਚਿਆਂ ਵਿੱਚ ਘੱਟ ਤੋਂ ਘੱਟ ਇਤਨੀ ਕੁ ਜਾਂਚ ਆਉਣੀ ਸ਼ੁਰੂ ਹੋ ਗਈ ਹੈ। ਸੰਗਤ ਵਿੱਚ ਬੈਠਣਾ, ਮੱਥਾ ਟੇਕਣਾ ਵਿਦਿਆ ਵਿੱਚ ਵੀ ਉੱਚੀ ਅਸਥਾਨ ਨੂੰ ਪਾਉਣ, ਅਤੇ ਚੌਥੀ ਹੈ ਸੰਗਤ। ਇਹ ਕੁਛ ਮੈਂ ਵੀ ਮਹਿਸੂਸ ਪਿਆ ਕਰਨਾ, ਤੁਸੀਂ ਵੀ ਮਹਿਸੂਸ ਪਿਆ ਕਰਦੇ ਹੋ ਕਿ ਸੰਗਤ ਦੇ ਅੰਦਰ ਕੁੱਲ ਸਾਨੂੰ ਸਮਾਂ ਮਿਲਦਾ ਹੈ, ਜੇ ਮੈਂ ਗਲਤ ਨਹੀਂ ਹਾਂ, ਟੋਟਲ 45 ਤੋਂ 1 ਘੰਟਾ। ਇਸ ਤੋਂ ਵੱਧ, ਕਿਉਂਕਿ ਦੌੜ ਭੱਜ ਦੇ ਅੰਦਰ ਇਸ ਤੋਂ ਵੱਧ ਹੁਣ ਸਮਾਂ ਹੈ ਨਹੀਂ। ਠੀਕ 8:30 ਵਜੇ ਜਾਂ 8:15 ਵਜੇ, ਇਹ ਤੁਹਾਡੀ ਫਿਰ ਵਧਾਈ ਹੈ ਤੁਹਾਨੂੰ ਕਿ ਤੁਸੀਂ ਸਾਰੇ ਦਰਸ਼ਨ ਕਰਨ ਆਉਂਦੇ ਹੋ, ਮੱਥਾ ਟੇਕਣ ਆਉਂਦੇ ਹੋ, ਕੀਰਤਨ ਸੁਣਨ ਆਉਂਦੇ ਹੋ, ਵਿਚਾਰ ਸੁਣਨ ਆਉਂਦੇ ਹੋ। ਇਹ ਜਿਹੜਾ ਸਮਾਂ 1 ਘੰਟੇ ਦਾ ਗੁਰਦੁਆਰੇ ਵਿੱਚ ਹੈ, ਇਸ ਵਿੱਚ ਦੇਣਾ ਕੀ ਹੈ? ਸੰਗਤ ਅੰਦਰ ਕਿਹੜੀ ਚੀਜ਼ ਦੇ ਦਈਏ? ਘੱਟ ਤੋਂ ਘੱਟ ਅਗਲੇ ਦਿਨ ਤੱਕ ਉਹਦੀ ਭੁੱਖ ਪਈ ਰਹੇ, ਪਿਆਸ ਲੱਗੀ ਰਹੇ। ਇਹ ਗੁਰੂ ਗ੍ਰੰਥ ਸਾਹਿਬ ਦੀ ਤੁੱਕ ਹੈ, ਪਿਆਸ ਲੱਗ ਜਾਣੀ ਹੀ ਪ੍ਰਭੂ ਨੂੰ ਪਾਉਣਾ ਹੈ। ਕਹਿੰਦੇ ਨੇ ਜਿਹਨੂੰ ਪਿਆਸ ਲੱਗ ਗਈ ਹੈ ਉਹਨੇ ਪ੍ਰਭੂ ਨੂੰ ਪਾ ਲਿਆ ਹੈ। ਇਹ ਪਿਆਸ ਸੰਗਤ ਦੀ, ਗੁਰੂ ਦੀ ਲੱਗੀ ਰਹੇ, ਇਹ ਕੋਈ ਐਸਾ ਢੰਗ ਸਰ ਭਾਈ ਸਾਹਿਬ ਗਿਆਨੀ ਜੀ ਸੰਗਤ ਦੇ ਪ੍ਰਬੰਧਕ ਹਰ ਸੁਰਤ ਢੂੰਡਣਾ ਪਵੇਗਾ ਕਿ ਇਤਨੇ ਥੋੜ੍ਹੇ ਸਮੇਂ ਅੰਦਰ ਜਾਂ ਇਤਨੇ ਬਹੁਤੇ ਸਮੇਂ ਅੰਦਰ ਅਸੀਂ ਸਪਿਰਚੁਅਲ ਫੂਡ ਬੱਚੇ ਨੂੰ ਕਿਵੇਂ ਦੇ ਸਕਦੇ ਹਾਂ, ਸਾਨੂੰ ਕਿਵੇਂ ਉਹ ਰੂਹਾਨੀ ਖੁਰਾਕ ਮਿਲ ਸਕਦੀ ਹੈ। ਇੱਥੋਂ ਇਸ ਤਰ੍ਹਾਂ ਹੋ ਜਾਏ, ਬੜਾ ਅੱਛਾ ਰਾਗੀ ਭਾਈ ਅਮਰੀਕ ਸਿੰਘ ਜ਼ਖਮੀ, ਭਾਈ ਧਰਮ ਸਿੰਘ ਦਾ ਬੇਟਾ, ਜਿਸ ਨੂੰ ਭਾਈ ਮਰਦਾਨਾ ਦੇ ਵੇਲੇ ਦੀਆਂ ਰੀਤਾਂ ਯਾਦ ਹਨ, ਭਾਈ ਸੱਧੂ ਦੇ ਵੇਲੇ ਦੀਆਂ, ਸੱਤੇ ਦੇ ਵੇਲੇ ਦੀਆਂ, ਬਲਵੰਡ ਦੇ ਵੇਲੇ ਦੀਆਂ, ਉਸ ਦੇ ਖਾਨਦਾਨ ਦਾ ਇੱਕ ਬੱਚਾ ਕੱਲ੍ਹ ਤੋਂ ਕੀਰਤਨ ਕਰ ਰਿਹਾ ਹੈ। ਇਸ ਕੋਲੋਂ ਮੈਂ ਉਹਨੂੰ ਵੀ ਕਹਿ ਰਿਹਾ ਸਾਂ, ਹੁਣ ਤੂੰ ਥੀਮ ਬਣ ਕੇ ਕੀਰਤਨ ਦੇਈਂ। ਸਮਾਂ ਤੇ ਕੋਲ 1/2 ਘੰਟਾ ਹੋਏਗਾ ਸੁਣਨ ਵਾਲਿਆਂ ਦਾ, ਜਾਂ 15 ਮਿੰਟ ਹੋਣਗੇ। ਐਸਾ ਹੋ ਜਾਏ ਕਿ ਇਹਨਾਂ ਨੂੰ ਪਤਾ ਲੱਗ ਜਾਏ ਕਿ ਮੇਰੇ ਕੋਲ ਖਜ਼ਾਨਾ, ਗੁਰੂ ਕੋਲ ਖਜ਼ਾਨਾ ਰਾਗ ਦਾ ਵੀ ਹੈ, ਸ਼ਬਦ ਦਾ ਵੀ ਹੈ। ਇਹ ਇੱਕ ਜ਼ਰੂਰੀ ਅੰਗ ਹੈ ਕਿ ਸਪਿਰਚੁਅਲ ਖਾਣਾ, ਸਪਿਰਚੁਅਲ ਫੂਡ ਸਾਨੂੰ ਮਿਲੇ। ਕੀ ਲਿਖੀਏ ਸੱਤੇ ਬਲਵੰਡ ਨੇ ਸਿਫਤ ਸਾਹਿਬ ਗੁਰੂ ਅੰਗਦ ਪਾਤਸ਼ਾਹ ਦੀ, ਇਹੀ ਕਹਿ ਕੇ ਮੈਂ ਖਿਮਾ ਮੰਗਾਂਗਾ। ਦੋ ਚੀਜ਼ਾਂ ਤੁਸੀਂ ਲੰਗਰ ਦੇ ਥੱਲੇ, ਸਾਡਾ ਲੰਗਰ ਤੇ ਪਕਵਾਨ ਬਣ ਗਿਆ ਹੈ, ਜੇ ਮੈਂ ਖਿਮਾ ਕਰੋ, ਸਾਡੇ ਹਰ ਲੰਗਰ ਅੱਜ ਪਕਵਾਨ ਹੈ। ਇਸ ਤੋਂ ਅੱਛਾ ਲੰਗਰ ਅਸੀਂ ਸੰਗਤ ਨੂੰ ਵਰਤਾ ਨਹੀਂ ਸਕਦੇ। ਅਤੇ ਜੇ ਲੰਗਰ 'ਤੇ ਇਤਨਾ ਜ਼ੋਰ ਹੈ, ਸੰਗਤ 'ਚ ਕੀ ਵਰਤਾਉਣਾ ਹੈ? ਇਹ ਸੱਤਾ ਅਤੇ ਬਲਵੰਡ ਦੀ ਵਾਰ ਨੂੰ ਸੁਣਨਾ। ਇੱਕ ਵਾਰੀ ਮੇਰੇ ਮਨ 'ਚ ਆਇਆ ਸੀ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਜਿਨ੍ਹਾਂ ਦਾ ਮੁੱਖ ਆਸ਼ਾ ਹੈ, ਥੋੜ੍ਹਾ ਥੋੜ੍ਹਾ ਕਰਕੇ ਜ਼ਰੂਰ ਦੱਸ ਦੇਣਾ ਚਾਹੀਦਾ। ਉਹ ਕਹਿੰਦੇ ਨੇ, ਪਿਤਾ ਤੇਰੇ ਲੰਗਰ 'ਚ ਕੀ ਹੋ ਰਿਹਾ, ਤੇਰੇ ਗੁਰਦੁਆਰੇ ਕੀ ਹੋ ਰਿਹਾ? ਕਹਿੰਦੇ ਨੇ, ਲੰਗਰ ਵਿੱਚ ਤਾਂ ਠੀਕ ਹੈ, ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕਿਹਾਲੀ। ਤੇਰੇ ਲੰਗਰ ਅੰਦਰ ਖੀਰ ਵੰਡੀ ਜਾ ਰਹੀ ਹੈ, ਰਸ ਵਾਲੇ ਖਾਣੇ ਹੋ ਰਹੇ ਨੇ, ਪਰ ਗੁਰੂ ਅੰਗਦ ਤੇਰਾ ਇਹ ਵੀ ਬੜਾ ਵਾਅਦਾ ਹੈ ਕਿ ਸ਼ਬਦ ਵੀ ਵਰਤਾਇਆ ਜਾ ਰਿਹਾ ਹੈ। ਅਤੇ ਜੋ ਇੱਥੇ ਸ਼ਬਦ ਵਰਤਾਇਆ ਜਾ ਰਿਹਾ, ਇਹ ਵੀ ਨਾਲ ਬੜਾ ਜ਼ਰੂਰੀ ਹੈ। ਇਹੋ ਸੱਤੇ ਬਲਵੰਡ ਨੇ ਗੁਰੂ ਪਿਤਾ ਦੀ ਸਿਫਤ ਲਿਖੀ ਹੈ ਕਿ ਜੇ ਲੰਗਰ ਦੌਲਤ ਵੰਡੀਂਦਾ ਹੈ, ਸ਼ਬਦ ਵੀ ਉਸੇ ਚਾਅ ਨਾਲ ਵੰਡਿਆ ਜਾ ਰਿਹਾ। ਇਹ ਚੌਥਾ ਸਥਾਨ ਹੈ ਸੰਗਤ, ਜਿੱਥੇ ਸਵਾਏ ਰੂਹਾਨੀ ਖੁਰਾਕ ਤੋਂ ਸਾਨੂੰ ਕੁਛ ਹੋਰ ਨਾ ਮਿਲੇ। ਇਸ ਲਈ ਸਾਰੇ ਅੱਗੇ ਬੇਨਤੀ ਹੈ, ਭਾਵੇਂ ਤੁਹਾਨੂੰ ਸਮਾਂ ਘੱਟ ਹੋਵੇ, ਭਾਵੇਂ ਵੱਧ ਹੋਵੇ, ਆਪਣੇ ਜੋ ਪ੍ਰੋਗਰਾਮ ਹਨ ਦਿਹਾੜੀ ਦੇ, ਇਸ ਵਿੱਚ ਇਹ ਜ਼ਰੂਰ ਹੋਵੇ। ਮੈਨੂੰ ਰੋਜ਼ ਨਾ ਕਹਿਣਾ ਪਵੇ ਤੂੰ ਲੇਟ ਕਿਉਂ ਆਇਆ ਹੈ, ਜਾਂ ਤੁਹਾਨੂੰ ਕਦੀ ਨਾ ਕਹਿਣਾ ਪਵੇ ਤੁਸੀਂ ਅੱਜ ਨਹੀਂ ਆਏ। ਐਸੀ ਅਵਸਥਾ ਤਾਂ ਹੀ ਹੋਏਗੀ ਜੇ ਪ੍ਰੋਗਰਾਮ ਵਿੱਚ ਲਿਖਿਆ ਹੋਏਗਾ ਕਿ ਗੁਰਦੁਆਰੇ ਜਾਣਾ। ਭਾਈ ਕਨਹੱਈਆ ਜੀ ਨੇ ਸਾਨੂੰ ਸਮਝਾਇਆ ਸੀ ਕਿ ਗੁਰਦੁਆਰੇ ਆਉਣ ਦੇ ਸਾਰ, ਇੱਥੋਂ ਜਾਣ ਤੋਂ ਬਾਅਦ ਸਾਰੀ ਦਿਹਾੜੀ ਅਸੀਂ ਉਸ ਚਾਹ ਵਿੱਚ ਰਹਿ ਸਕਦੇ ਹਾਂ। ਇਹ ਚਾਰ ਪ੍ਰਭਾਵ ਜੇ ਠੀਕ ਪੈਂਦੇ ਰਹੇ ਤੇ ਫਿਰ ਸ਼ਖਸੀਅਤ ਮੁਕੰਮਲ ਹੈ। ਕਿਸੇ ਵੇਲੇ ਕੋਈ ਚੌਲਾ ਆ ਜਾਏ, ਹਨੇਰੀ ਆ ਜਾਏ, ਤੂਫਾਨ ਆ ਜਾਏ, ਅੰਦਰਲਾ ਨਹੀਂ ਡੋਲੇਗਾ। ਬਸ ਸਿੱਖ ਦੀ ਇਹੋ ਸਿਫਤ ਰਹੀ ਹੈ ਕਿਉਂਕਿ ਉਹਨੂੰ ਕੋਈ ਡੋਲਾਉਣ ਵਾਲਾ ਨਹੀਂ ਸੀ, ਇਹੀ ਸਾਨੂੰ ਬੱਚਿਆਂ ਨੇ ਸਿਖਾਇਆ। ਇਸ ਲਈ ਅਖੀਰ 'ਤੇ ਮੈਂ ਫਿਰ ਜਿਤਨਾ ਧੰਨਵਾਦ ਕਰਾਂ ਅਤੇ ਵਧਾਈ ਦਿਆਂ, ਵਾਹਿਗੁਰੂ ਦਾ ਸ਼ੁਕਰ ਕਰਾਂ। ਸ਼ੁਕਰ ਹੈ ਉਹਨਾਂ ਦੇਸ਼ਾਂ ਅੰਦਰ ਜਿੱਥੇ ਨਿਰਾਈ ਮਾਇਆ ਦਾ ਪ੍ਰਭਾਵ ਹੈ, ਉਸ ਵਿੱਚ ਵੀ ਕੋਈ ਵਾਹਿਗੁਰੂ ਵੱਲ ਦੇਖ ਰਿਹਾ। ਸੇਠ ਗੋਬਿੰਦ ਦਾਸ ਬਹੁਤ ਵੱਡਾ ਵਿਦਵਾਨ ਹੋਇਆ ਹਿੰਦੁਸਤਾਨ ਅੰਦਰ, ਉਹਨੂੰ ਕਿਸੇ ਪੁੱਛਿਆ ਸੀ ਕਲ ਯੁੱਗ ਦੇ ਅਰਥ ਕਰ, ਅਤੇ ਕਹਿਣ ਲੱਗਾ ਮੇਰੇ ਕੋਲ ਬਹੁਤੇ ਅਰਥ ਨਾ ਕਰਾਓ, ਆਸਾਨ ਜੇ ਕਲ ਯੁੱਗ ਦੇ ਅਰਥ ਨੇ, ਕਲ ਮੈਨੇ ਮਸ਼ੀਨ ਅਤੇ ਯੁੱਗ ਮੈਨੇ ਏਜ, ਕਲ ਯੁੱਗ ਦਾ ਮਹਿਣਾ ਇਹ ਹੈ ਮਸ਼ੀਨ ਏਜ, ਹੋਰ ਕੋਈ ਕਲ ਯੁੱਗ ਦੇ ਮਹਿਣੇ ਨਹੀਂ ਹਨ। ਇਹ ਮਸ਼ੀਨ ਏਜ ਦੇ ਅੰਦਰ ਵਾਹਿਗੁਰੂ ਨੂੰ ਯਾਦ ਰੱਖਣਾ, ਇਹੀ ਸਾਨੂੰ ਦਾਤ ਦੇ। ਅਤੇ ਫਿਰ ਪ੍ਰਿੰਸੀਪਲ ਸਾਹਿਬ ਦਾ, ਪ੍ਰਬੰਧਕਾਂ ਦਾ ਅਤੇ ਸਕੂਲ ਚਲਾਉਣ ਵਾਲਿਆਂ ਅੱਗੇ ਇਹੀ ਬੇਨਤੀ ਹੈ, ਇਸ ਉਤਸ਼ਾਹ 'ਚ ਲੱਗੇ ਰਹਿਣਾ, ਦਾਤਾ ਆਪ ਕਿਰਪਾ ਕਰੇਗਾ, ਕਿਉਂਕਿ ਇਤਨਾ ਅੱਛਾ ਕਾਰਜ ਜੋ ਆਪਨੇ ਆਰੰਭਿਆ ਹੈ, ਸਾਰੇ ਸੰਸਾਰ ਅੰਦਰ ਜੋ ਸ਼ੋਭਾ ਖੱਟੀ ਹੈ, ਹੋਰ ਨਿਮਰਤਾ ਆਵੇ, ਹੰਕਾਰ ਦਾ ਦਾਅ ਨਾ ਸਾਨੂੰ ਲੱਗ ਜਾਏ, ਤਾਂ ਕਿ ਇਹ ਬੱਚੇ ਇੱਥੋਂ ਪੜ੍ਹਨ ਤੋਂ ਬਾਅਦ ਅਸੀਂ ਵੀ ਸਿਰੁਚਾ ਕਰਕੇ ਕਹਿ ਸਕੀਏ, ਜਾਂ ਬੱਚਾ ਜਿਸ ਵੇਲੇ ਆਪਣੀ ਛਾਤੀ ਵੱਲ ਦੇਖੇ, ਉਹਨੂੰ ਖਿਆਲ ਆਵੇ ਐਂਬਲਮ ਦੇਖ ਕੇ, ਇਨਸਿਗਨੀਆਂ ਦੇਖ ਕੇ ਕਿ ਅਸੀਂ ਉਸ ਸਕੂਲ ਦੇ ਪੜ੍ਹੇ ਹੋਏ ਹਾਂ, ਸਾਨੂੰ ਵੀ ਜਿੱਥੇ ਆਪਦੇ ਬੱਚੇ ਮਿਲਣ ਸਾਡਾ ਵੀ ਸਿਰ ਉੱਚਾ ਹੋਵੇ। ਇਹੀ ਮੈਂ ਸ਼ਬਦ ਪਿਆਰ ਦੇ ਜਿਤਨੇ ਵੀ ਆਪ ਨਾਲ ਸਾਂਝ ਕਰਾਂ ਥੋੜ੍ਹੀ ਹੈ, ਅਤੇ ਇਸ ਗੱਲ ਨਾਲ ਆਪਣੇ ਖਿਆਲ ਨੂੰ ਜਿਹੜੇ ਬੱਚਿਆਂ ਦੀ ਗੱਲ ਕਿਵੇਂ ਸੁਣਾ ਰਿਹਾ ਸੀ ਇੰਦਰਜੀਤ ਸਿੰਘ ਤੁਲਸੀ ਦੀ ਉਹ ਕਵਿਤਾ, ਉਹਨੇ ਤਾਂ ਕਵਿਤਾ ਸੁਣਾਈ, ਜੋ ਅਸਲ ਵਿੱਚ ਹੋਏ ਦੋ ਸ਼ਬਦ ਦੋ ਲਾਈਨਾਂ, ਸਾਰੀਆਂ ਮਾਵਾਂ ਯਾਦ ਰੱਖਣ, ਬੱਚੇ ਯਾਦ ਰੱਖਣ, ਦਾਦੀ ਯਾਦ ਰੱਖਣ। ਜਿਸ ਵੇਲੇ ਇਤਨਾ ਕੁਛ ਮਾਂ ਕਹਿ ਚੁੱਕੀ ਨਾ ਬੱਚਿਆਂ ਨੂੰ, ਸਾਹਿਬਜ਼ਾਦਿਆਂ ਨੂੰ, ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ, ਬੱਚੇ ਉਹ ਖਿਆਲ ਰੱਖਿਆ ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ, ਗੁਰੂ ਹਰਗੋਬਿੰਦ ਦੇ, ਗੁਰੂ ਤੇਗ ਬਹਾਦਰ ਦੇ ਪੋਤਰੇ ਹੋ, ਗੁਰੂ ਹਰਗੋਬਿੰਦ ਦੀ ਸੰਤਾਨ ਹੋ, ਗੁਰੂ ਨਾਨਕ ਦੇ ਬੱਚੇ ਹੋ, ਤਾਂ ਵੱਡੇ ਬਾਬਾ ਜ਼ੋਰਾਵਰ ਸਿੰਘ ਨੇ ਕਿਹਾ, ਮਾਂ ਤੂੰ ਬਹੁਤ ਬੋਲ ਚੁੱਕੀ, ਹੁਣ ਸਾਡੀ ਗੱਲ ਵੀ ਸੁਣ। ਇਹ ਪ੍ਰਾਚੀਨ ਪੰਥ ਪ੍ਰਕਾਸ਼ 'ਚ ਲਿਖਿਆ ਹੈ। ਕੈਸੇ ਦੋਨੋਂ ਬੱਚੇ ਹੋਣਗੇ ਜਿਸ ਵੇਲੇ ਮਾਂ ਬੜਾ ਸਮਝਾ ਚੁੱਕੀ ਨਾ, ਸੁਣਦੇ ਰਹੇ, ਅਖੀਰ 'ਤੇ ਕਹਿੰਦੇ ਨੇ ਮਾਂ ਤੂੰ ਬੜਾ ਬੋਲ ਚੁੱਕੀ ਹੈ, ਹੁਣ ਸਾਡੀ ਗੱਲ ਵੀ ਸੁਣ। ਉਹ ਜੋ ਸ਼ਬਦ ਲਿਖੇ ਹੋਏ ਹਨ ਉੱਥੇ, ਉਹਨਾਂ ਬੱਚਿਆਂ ਨੇ ਕਿ ਤਨ ਪਾਗ ਹਮਰੇ ਇਹ ਮਾਈ, ਧਰਮ ਹੇਤ ਤਨ ਜੇ ਕਰ ਜਾਈ। ਮਾਂ ਅਸੀਂ ਬੜੇ ਪਾਗਾਂ ਵਾਲੇ ਹੋਵਾਂਗੇ ਜੇ ਸਾਡਾ ਤਨ ਧਰਮ ਉੱਤੇ ਲੱਗ ਜਾਏ, ਅਤੇ ਨੀਹਾਂ ਵਿੱਚ ਚਿੰਨ ਵੇਲੇ ਵੀ ਜਾਂ ਕਚਹਿਰੀ ਵਿੱਚ ਹੀ ਬੱਚਿਆਂ ਨੇ ਕਿਹਾ ਸੀ ਕਿ ਸੁਣ ਸੁੱਚਾ ਨੰਦ, ਤੇਰੀਆਂ ਗੱਲਾਂ ਸਾਂ ਸੁਣ ਲਈਆਂ ਨੇ, ਸਾਡੀਆਂ ਗੱਲਾਂ ਵੀ ਸੁਣ, ਸਾਡੇ ਬੰਸ ਦੀ ਰੀਤ ਸੁਣ, ਹਮਰੇ ਬੰਸ ਰੀਤ ਇਮ ਆਈ, ਸੀਸ ਦੇਤ ਪਰ ਧਰਮ ਨਾ ਜਾਈ। ਸਾਡੇ ਬੰਸ ਦੀ ਰੀਤ ਇਹੀ ਹੈ ਜੋ ਸਾਨੂੰ ਗੁਰੂ ਸਮਝਾ ਗਿਆ। ਇਸ ਲਈ ਇਹ ਬੱਚੇ ਸਾਹਿਬਜ਼ਾਦੇ ਹਨ, ਵਾਹਿਗੁਰੂ ਇਹਨਾਂ ਨੂੰ ਸਾਹਿਬਜ਼ਾਦੇ ਰੱਖੇ, ਤਾਂ ਕਿ ਅਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚੇ ਬਣ ਕੇ ਸੰਸਾਰ 'ਤੇ ਵਿਚਰ ਸਕੀਏ। ਧੰਨ ਗੁਰੂ ਤੇਗ ਬਹਾਦਰ ਹੈ ਜਿਸ ਨੇ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਕੇ ਕਿਹਾ ਸੀ ਕਿ ਤੇਰੇ ਵਰਗਾ ਜਿਸ ਘਰ ਬੇਟਾ ਹੈ ਉਸਨੂੰ ਕਦੀ ਕੋਈ ਨਮੋਸ਼ੀ ਆ ਨਹੀਂ ਸਕਦੀ। ਜਿਸੇ ਸ਼ਹੀਦ ਹੋਣ ਗਏ ਨੇ, ਜੱਫੀ ਪਾਈ ਨੇ ਬੱਚੇ ਨੂੰ, ਅਤੇ ਕਿਹਾ ਨੇ ਜਿਹਦੇ ਘਰ ਤੇਰੇ ਵਰਗਾ ਬੱਚਾ ਹੈ ਉਸਨੂੰ ਕਦੀ ਨਮੋਸ਼ੀ ਨਹੀਂ ਆ ਸਕਦੀ। ਅਤੇ ਮੇਰਾ ਦਿਲ ਇਹ ਹੈ ਕਦੀ ਗੁਰੂ ਗੋਬਿੰਦ ਸਿੰਘ ਸਾਨੂੰ ਵੀ ਆਪਣੀ ਛਾਤੀ ਨਾਲ ਲਾ ਕੇ ਕਹੇ, ਜਿਸ ਦੇ ਐਸੇ ਸੁੰਦਰ ਬੱਚੇ ਹਨ ਉਸ ਪੰਥ ਨੂੰ ਕਦੀ ਨਮੋਸ਼ੀ ਨਹੀਂ ਆ ਸਕਦੀ। ਵਾਹਿਗੁਰੂ ਜੀ ਕਾ ਖਾਲਸਾ।